ਨਹੀਂ ਸਾਰੀ ਉੱਥੇ ਯਾਰ ਦੇਖੋ ਤਾਂ ਲਿਖਿਆ ਹੋਇਆ ਹਾਂਜੀ ਬਰਿਆਰੀ ਗੁਰ ਆਪਣੇ ਦਿਹਾੜੀ ਸਦਵਾਰ ਮੈਂ ਆਪਣੇ ਗਿਆਨ ਤੋਂ ਕੁਰਬਾਨ ਹਾਂ ਇੱਕ ਦਿਹਾੜੀ ਚ ਸੈਂਕੜੇ ਵਾਰ ਇਹ ਗਿਆਨ ਮੈਨੂੰ ਮਿਲਿਆ ਕੀ ਮਿਲਿਆ ਕਬੀਰੇ ਨੂੰ ਕੀ ਕਹਿੰਦਾ ਹੀਰਾ ਹੱਥ ਚੜਿਓ ਨਿਰਮੋਲਕ ਉਹਨੇ ਦੱਸਿਆ ਸੀ ਨਾ ਪਰ ਉਦੋਂ ਉਮਰ 90 ਸਾਲ ਦੀ ਸੀ ਕਬੀਰ ਦੀ 90 ਤੋਂ ਉੱਪਰ ਹੋਊਗੀ ਘੱਟ ਨਹੀਂ ਹੋ ਸਕਦੀ ਜਦ ਇਹ ਪੰਕਤੀ ਲਿਖਦਾ ਤਾਂ 90 ਸਾਲ ਦੀ ਉਮਰ ਚ ਲਿਖਦਾ ਕਿਤੇ ਜਾ ਕੇ 80 ਸਾਲ ਤੱਕ ਤਾਂ ਉਹਨੂੰ ਗਿਆਨ ਹੀ ਨਹੀਂ ਹੋਇਆ ਹੀਰਾ ਹੱਥ ਚੜੇ ਨਿਰਮੋਲਕ ਛੂਟ ਗਈ ਸੰਸਾਰੀ ਉਹਦੀ ਤਾਂ ਸੰਸਾਰੀ ਛੁੱਟੀ ਹੈ ਮਨ ਕਰਕੇ ਕਿ 90 ਸਾਲ ਦੀ ਉਮਰ ਚ ਵਿਚਾਰੇ ਨੂੰ ਗਿਆਨ ਹੋਇਆ ਹੁਣ ਸੰਸਾਰ ਦੇ ਲੱਤਾਂ ਜਵਾਬ ਦੇ ਗਿਆ ਤੁਰੇ ਜਾਵੇ ਕਿੱਥੇ ਪਰ ਸੰਸਾਰ ਦੇ ਵਿੱਚ ਸੰਸਾਰੀ ਛੁੱਟ ਗਈ ਜਿਵੇਂ ਦਸ ਪਾਤਸ਼ਾਹ ਦੀ ਛੁੱਟ ਗਈ ਕਹਿੰਦੇ ਬੰਸੇ ਸਦਨ ਕਰਿਆ ਸਭ ਸਮਝੋ ਤੁਸੀਂ ਆਪਣੇ ਜਿਹੜਾ ਸਦਨ ਹੈਗਾ ਤੁਹਾਡਾ ਮਹਿਲ ਉਹਨੂੰ ਸਮਝ ਲਓ ਜੰਗਲ ਹੈ ਕੀ ਫਰਕ ਪੈਂਦਾ ਸੰਸਾਰੀ ਛੁੱਟ ਗਈ ਸੰਸਾਰੀ ਛੁੱਟ ਗਈ ਜੰਗਲ ਚ ਕੀ ਜਾਣ ਦੀ ਲੋੜ ਹੈ ਸਮਝੋ ਸਾਡਾ ਜਿਹੜਾ ਹੈ ਮਹਿਲ ਹੈਗਾ ਇਹ ਜੰਗਲ ਮਹਿਲਾਂ ਦੇ ਬਾਗ ਵੀ ਤਾਂ ਲੱਗੇ ਹੁੰਦੇ ਰਾਜਿਆਂ ਦੇ ਰਾਜਾ ਜੰਗਲ ਨੂੰ ਵੀ ਜੰਗਲੇ ਸਮਝ ਸਕਦਾ ਨਾ ਮਹਿਲ ਨੂੰ ਵੀ ਮਨੀ ਮਾਹੇ ਨਵਾਸਾ ਮਨੀ ਮਾਹੇ ਉਦਾਸਾ ਮਨ ਦੇ ਵਿੱਚ ਉਦਾਸ ਰਹੋ ਮਨ ਕਰਕੇ ਉਦਾਸ ਰਹੋ ਪਰ ਗੁਰੂ ਨਾਨਕ ਮਨ ਕਰਕੇ ਵੀ ਉਦਾਸ ਹੋਇਆ ਤਨ ਕਰਕੇ ਵੀ ਉਦਾਸ ਹੋਇਆ ਛੱਤੀਆਂ ਛੁੱਟ ਗਈ ਸੰਸਾਰੀ ਛੋਟੇ ਛੋਟੇ ਜਵਾਕ ਛੱਡ ਕੇ ਨਿਕਲ ਗਿਆ ਬਾਹਰ ਪ੍ਰੈਕਟੀਕਲ ਨਿਕਲ ਗਈ ਨਾ ਸੰਸਾਰੀ ਛੁੱਟ ਗਈ ਨਾ ਭੁੱਲ ਗਿਆ ਸੰਸਾਰ ਜਵਾਕ ਭੁੱਲ ਗਿਆ ਟੱਬਰ ਨੂੰ ਭੁੱਲ ਗਿਆ ਸੰਸਾਰੀ ਛੁੱਟ ਗਈ ਕਬੀਰ ਦਾ ਤੀਰ ਸੀ ਨਾ ਛੁੱਟ ਗਈ ਸੰਸਾਰੀ ਸਾਬਤ ਕਰਦਾ ਵੀ ਐਂ ਛੁੱਟ ਜਾਂਦੀ ਆ ਸੰਸਾਰੀ ਨਾਨਕ ਨੇ ਸਾਬਤ ਕੀਤਾ ਗੁਰਬਾਣੀ ਦਾ ਸੰਸਾਰੀ ਛੱਡੀ ਹੋਈ ਵੀ ਐਂ ਛੁੱਟ ਜਾਂਦੀ ਆ ਕੋਈ ਬੜਾ ਭਾਈ ਨੀ ਕੋਈ ਛੋਟਾ ਭਾਈ ਨੀ ਘਰ ਸਾਂਭਣ ਵਾਲਾ ਬਾਪ ਨੀ ਜਿਹਦੇ ਸੀਗੇ ਉਹਦੇ ਸਿਰ ਤੇ ਛੱਡ ਗਿਆ ਜਿਹਦੇ ਸੀਗੇ ਉਹ ਕਹਿੰਦਾ ਉਡਾ ਉਡਾ ਵੈਸਾ ਕੋਛਾ ਕੋਸਾਂ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਮਰਨ ਕਰਿਆ ਉਹ ਕਹਿੰਦਾ ਕੂਗ ਦੇ ਬੱਚੇ ਪਾਲ ਲੈਂਦੇ ਉਹ ਪੜ ਜਾਂਦੇ ਨੇ ਇਹ ਕਦੇ ਨੀ ਪੜਨਗੇ ਭਰੋਸਾ ਸੀ ਭਰੋਸੇ ਬਿਨਾਂ ਸੰਸਾਰੀ ਨਹੀਂ ਛੁੱਟਦੀ ਸੰਸਾਰੀ ਉਹਦੀ ਛੁੱਟੂ ਜਾਂ ਗੁਰਬਾਣੀ ਤੇ ਭਰੋਸਾ ਜੇ ਭਰੋਸਾ ਨਹੀਂ ਫਿਰ ਨਹੀਂ ਛੁੱਟਦੀ ਭਰੋਸੇ ਤੇ ਹੀ ਆਪਾਂ ਕੋਈ ਕੰਮ ਕਰਦੇ ਹਾਂ ਜਿਹੜੇ ਆਦਮੀ ਤੇ ਭਰੋਸਾ ਹੀ ਨਹੀਂ ਉਹਦੇ ਜੁੰਮੇ ਆਪਾਂ ਕੀ ਕੰਮ ਛੱਡ ਕੇ ਚਲੇ ਜਾਵਾਂਗੇ ਉਹਦੇ ਆਸਰੇ ਕੁਛ ਵੀ ਨਹੀਂ ਛੱਡ ਕੇ ਜਾ ਸਕਦੇ ਜੇ ਪਰਮੇਸ਼ਰ ਤੇ ਭਰੋਸਾ ਹੀ ਨਹੀਂ ਉਹਦੇ ਜੁੰਮੇ ਆਪਾਂ ਕੀ ਕੰਮ ਛੱਡ ਕੇ ਜਾ ਸਕਦੇ ਜਾ ਹੀ ਨਹੀਂ ਸਕਦੇ ਉਹਨਾਂ ਦਾ ਭਰੋਸਾ ਇੰਨਾ ਸੀ ਉਸ ਗਿਆਨ ਨੇ ਸੰਸਾਰੀ ਛੁਡਾਈ ਛੁਡਾਤੀ ਨਾ ਤਾਂ ਕਹਿ ਰਹੇ ਨੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਏ ਕੌਣ ਕਰਤਾ ਮੈਂ ਆਦਮੀ ਸੀ ਮੈਨੂੰ ਦੇਵਤਾ ਬਣਾਤਾ ਹੈਰਾਨੀ ਦੀ ਗੱਲ ਹੈ ਮੈਨੂੰ ਕੋਈ ਨੀ ਮੰਨ ਸਕਦਾ ਆਦਮੀ ਦੇਵਤਾ ਹੋ ਜਾਂਦਾ ਸਾਰਾ ਹਿੰਦੂਇਜ਼ਮ ਪਲਟ ਕੇ ਰੱਖਤਾ ਇੱਕ ਪੰਕਤੀ ਨੇ ਹੁਣ ਨੀ ਪਤਾ ਕੀ ਕੀਮਤ ਹੈ ਸ਼ਾਇਦ ਅੱਜ ਪਤਾ ਲੱਗੇ ਕੀ ਕੀਮਤ ਹੈ ਇਹਦੀ ਸਾਰਾ ਹਿੰਦੂਇਜ਼ਮ ਪਲਟਤਾ ਪਹਿਲੇ ਇੱਕ ਸ਼ਲੋਕ ਨੇ ਸਾਰਾ ਪਲਟਾ ਦੇ ਦਿੱਤਾ ਜਿਹੜੇ ਦੇਵਤਿਆਂ ਦੀ ਪੂਜਾ ਕਰਦੇ ਨੇ ਉਹ ਦੇਵਤਾ ਤਾਂ ਮੈਂ ਆਪ ਹਾਂ ਮਾਨਸ ਤੇ
ਦੇਵਤੇ ਕੀ ਹੈ
ਕਿਵੇਂ ਦੇਵਤਾ ਕਰਤਾ ਮਾਨਸ ਤੇ ਦੇਵਤਾ ਉਹ ਸੀ ਆਪਾਂ ਪਹਿਲਾਂ ਕਹਿ ਚੁੱਕੇ ਜਿਹੜਾ ਸਾਹ ਲੈਂਦਾ ਉਹ ਸਰੀਰ ਛਡਾਤਾ ਜਾਂਦੇ ਵਾ ਮਾਨਸ ਕੌਣ ਸੀ ਮਾਨਸ ਕਾ ਸੀ ਜਾਂ ਸਰੀਰ ਸੀ ਜੇ ਸਰੀਰ ਸੰਸਾਰੀ ਛੁੱਟ ਗਈ ਸਰੀਰ ਛੱਡਤਾ ਤਾਂ ਦੇਵਤਾ ਹੋ ਗਿਆ ਫਿਰ ਇੱਕੋ ਇੱਕੋ ਹੀ ਹੋ ਗਿਆ ਜਦ ਇੱਕ ਹੋ ਜਾਂਦਾ ਤਾਂ ਦੇਵਤਾ ਸੰਸਾਰ ਕੀ ਹੈ ਸਰੀਰ ਕੀ ਹੈ ਸਰੀਰ ਹੈ ਸੰਸਾਰ ਹੈ ਆ ਜਿਹੜਾ ਸਰੀਰ ਹੈ ਇਹ ਸੰਸਾਰ ਹੈ ਇਹ ਨਹੀਂ ਸੰਸਾਰ ਹੈ ਨਹੀਂ ਸਰੀਰ ਨਹੀਂ ਸੰਸਾਰ ਹੈ ਨਹੀਂ ਇਹ ਸਰੋਵਰ ਹੈ ਇਹ ਭਵ ਸਾਗਰ ਹੈ ਸਰੀਰ ਹੈ ਮਾਨਸ ਤੇ ਦੇਵਤੇ ਕੀ ਹੈ ਤੇਰੇ ਕੁੜੀ ਛੁੱਟ ਗਈ ਦਸਵਾਂ ਦੁਆਰ ਚਲਾ ਗਿਆ ਇੱਕ ਹੋ ਗਿਆ ਮਨ ਔਰ ਚਿੱਤ। ਔਰ ਕਿਹਦੇ ਨਾਲ ਜੁੜ ਗਿਆ? ਨਾਨਕ ਇਹ ਵੀ ਹਰ ਭਜੋ ਇੱਕ ਮਨ ਹੋ ਇੱਕ, ਹਰ ਨਾਲ ਜੁੜ ਗਿਆ ਜਾ ਕੇ, ਸ਼ਬਦ ਗੁਰੂ ਨਾਲ ਜੁੜ ਗਿਆ ਜਾ ਕੇ। ਜਿਨ ਜਾਣਿਆ ਸੋ ਤੁਸੀਂ ਜਿਹਾ, ਤੇ ਉਹਨੂੰ ਫਿਰ ਸਰੀਰ ਜਿਹੜੇ ਮੰਨਦੇ ਨੇ ਮੂਰਖ ਨਹੀਂ ਤਾਂ ਹੋਰ ਕੀ ਨੇ? ਜੇ ਅਦੋਂ ਵੀ ਨਾਨਕ ਨੂੰ ਦੇਹ ਮੰਨੀ ਜਾਂਦੇ ਨੇ, ਜਿਹੜੇ ਨਾਨਕ ਦੀ ਦੇਹ ਦਾ ਦਰਸ਼ਨ ਕਰਨਾ ਚਾਹੁੰਦੇ ਨੇ ਜਾਂ ਕਰਦੇ ਨੇ, ਉਦੋਂ ਵੱਡਾ ਮੂਰਖ ਕੌਣ ਹੋਊਗਾ? ਗੁਰਬਾਣੀ ਦੇ ਤਾਂ ਇੱਕ ਅੱਖਰ ਦਾ ਵੀ ਗਿਆਨ ਨਹੀਂ ਉਹਨਾਂ ਨੂੰ, ਤੇ ਉਹ ਮਹਾਂਪੁਰਖ ਸੰਤ ਬਣੇ ਬੈਠੇ ਨੇ। ਉਹ ਗੁਰੂ ਨਾਨਕ ਦੇ ਦਰਸ਼ਨ ਕਰਦੇ ਨੇ। ਕੋਈ ਪੁੱਛੇ ਉਹਨਾਂ ਨੂੰ ਭਲੇ ਕੌਣ ਸਾਨੂੰ, ਵੀ ਅੱਖਾਂ ਨੂੰ ਦਰਸ਼ਨ ਸਰੀਰ ਦਾ ਹੀ ਹੋਊਗਾ, ਮਾਇਆ ਦਾ ਹੋਊ? ਇਹ ਤਾਂ ਮਾਇਆ ਸਰੀਰ ਦਾ। ਉਹ ਦਰਸ਼ਨ ਜਿਹੜੀ ਚੀਜ਼ ਦੇ ਦਰਸ਼ਨ ਤਾਂ ਉਹਨਾਂ ਨੇ ਆਪਣਾ ਕਰਨਾ ਸੀ, ਆਤਮਾ ਦਾ ਦਰਸ਼ਨ ਕਰਨਾ ਸੀ, ਆਤਮ ਦਰਸ਼ਨ। ਆਪਣੇ ਸਰੀਰ ਨੂੰ ਵੀ ਉਹੋ ਜਿਹਾ ਹੀ ਮੰਨਦੇ ਨੇ। ਫਿਰ ਉਹ ਦੇਹ ਨਾਲ ਜੁੜੇ ਹੋਏ ਲੋਕ ਨੇ, ਮਾਇਆਧਾਰੀ ਨੇ। ਉਹ ਗੁਰਬਾਣੀ ਦਾ ਇੱਕ ਅੱਖਰ ਦਾ ਵੀ ਉਹਨਾਂ ਨੂੰ ਗਿਆਨ ਨਹੀਂ ਹੈ। ਉਹ ਹੀ ਪਖੰਡਵਾਦੀ ਨੇ ਜਿਹੜੇ ਹਿੰਦੂ ਸੀ। ਗੁਰਬਾਣੀ ਨੇ ਤਾਂ ਸਾਰਾ ਹੀ ਪਲਟਤਾ, ਆਦਮੀ ਨੂੰ ਦੇਵਤਾ ਬਣਾ ਦਿੰਦੀ ਹੈ। ਦੇਵਤਾ ਹੁੰਦਾ ਸਰੀਰ ਤੋਂ ਰਹਿਤ, ਸਰੀਰ ਚ ਹੁੰਦਾ ਹੈ ਵੀ ਸਰੀਰ ਤੋਂ ਰਹਿਤ ਹੈ। ਉਹ ਪੇਦਲੇ ਜਾਣੋ, ਹਰਕਾ ਸਿਰਫ ਕੋ ਸੋ ਹਰ ਜਿਹਾ, ਉਹਨੂੰ ਹਰ ਜਿਹਾ ਮੰਨੋ, ਉਹਦਾ ਇਹ ਮਹਿਸੂਸ ਨਾ ਕਰੇ ਵੀ ਉਹਦਾ ਸਰੀਰ ਹੈ, ਸਰੀਰ ਉਹਦਾ ਹੈ ਨਹੀਂ, ਤੁਹਾਨੂੰ ਇਵੇਂ ਲੱਗਦਾ ਸਰੀਰ ਨਹੀਂ ਹੈ। ਉਹ ਸਰੀਰ ਨਾਲ ਉਹਦਾ ਕੋਈ ਸੰਬੰਧ ਨਹੀਂ। ਕਬੀਰ ਕਹਿੰਦਾ ਇੱਕ ਜੋਤ ਇੱਕ ਹੈ ਮਿਲੀ, ਜਦੋਂ ਜਿਹੜੀ ਜੋਤ ਹੈ ਨਾ ਆਪਣੀ ਸਰੀਰ ਚ ਕੰਮ ਕਰਦੀ, ਇਹ ਇੱਕ ਹੈ ਮਿਲੀ ਇੱਕ ਹੋ ਕੇ, ਇਹ ਇੱਕ ਹੋ ਜਾਵੇ ਇਸ ਤਰੀਕੇ ਨਾਲ ਮਿਲ ਜਾਵੇ ਜੋਤ, ਕਿ ਜਿਹੜਾ ਦਾਲ ਹੈ ਇੱਕ ਹੋ ਜਾਵੇ। ਇੱਕ ਜੋਤ ਇੱਕ ਹੈ ਮਿਲੀ, ਕਿੰਬਾ ਹੋਏ ਹੋਏ ਸਰੀਰ ਹੋਵੇ ਨਾ ਹੋਵੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਫਿਰ ਸਰੀਰ ਇੱਕ ਹੋਣ ਵਾਸਤੇ ਹੀ ਹੈ, ਅਸੀਂ ਲਿਆ ਸੀ ਸਰੀਰ ਇੱਕ ਹੋਣ ਵਾਸਤੇ ਲਿਆ ਸੀ। ਇੱਕ ਹੋਏ ਤੋਂ ਬਾਅਦ ਸਰੀਰ ਦੀ ਕੋਈ ਕੀਮਤ ਨਹੀਂ, ਵੈਲਿਊ ਨਹੀਂ ਰਹਿ ਜਾਂਦੀ। ਕਿਸ਼ਤੀ ਲਈ ਸੀ ਇੱਕ ਦਰਿਆ ਪਾਰ ਕਰਨ ਵਾਸਤੇ, ਕਿਸ਼ਤੀ ਲਈ ਸੀ ਇੱਕ ਨਹਿਰ ਪਾਰ ਕਰਨ ਵਾਸਤੇ, ਨਹਿਰ ਪਾਰ ਹੋ ਗਏ ਕਿਸ਼ਤੀ ਦਾ ਮਤਲਬ ਨਹੀਂ ਰਹਿ ਗਿਆ। ਨਹਿਰ ਪਾਰ ਕਰ ਲਈ ਕਿਸ਼ਤੀ ਛੱਡਤੀ। ਇਹ ਤਾਂ ਭਵ ਸਾਗਰ ਤਰਨ ਵਾਸਤੇ ਸਰੀਰ ਲਿਆ ਸੀ, ਭਵ ਸਾਗਰ ਜੀ ਨੇ ਤਰ ਲਿਆ, ਉਹਦਾ ਸਰੀਰ ਦੇ ਨਾਲ ਕੀ ਸੰਬੰਧ ਰਹਿ ਗਿਆ ਜੀ? ਉਹਦਾ ਕੰਮ ਖਤਮ ਹੋ ਗਿਆ। ਫਿਰ ਉਹਦਾ ਇੱਕ ਹੋਰ ਕੰਮ ਹੁੰਦਾ, ਪਰਮੇਸ਼ਰ ਉਹਦੇ ਜੰਮੇ ਇੱਕ ਡਿਊਟੀ ਲਾਉਂਦਾ, ਫਿਰ ਉਹ ਕਰਨੀ ਹੁੰਦੀ ਹੈ ਜਨਮ ਤੁਮਾਰੇ ਲੇਖੇ ਵਾਧੋ। ਉਹਨਾਂ ਜਿਹੜਾ ਗਿਆਨ ਲਿਆ, ਉਹ ਲੋਕਾਂ ਨੂੰ ਕੁਛ ਮੈਸੇਜ, ਪਰਮੇਸ਼ਰ ਦਾ ਮੈਸੇਜ ਕੋਈ ਦੇਣਾ ਹੁੰਦਾ, ਸੱਚਖੰਡ ਉਹਦਾ ਰਾਬਤਾ ਹੋ ਜਾਂਦਾ। ਸੱਚਖੰਡ ਦਾ ਮੈਸੇਜ ਇੱਥੇ ਇਹਨਾਂ ਲੋਕਾਂ 'ਚ ਪ੍ਰਚਾਰ ਨਾ ਹੁੰਦਾ, ਉਹੀ ਪ੍ਰਚਾਰਿਆ ਹੋਇਆ ਗੁਰਬਾਣੀ 'ਚ। ਉਹ ਕੀ ਹੋਇਆ? ਉਹੀ ਪ੍ਰਚਾਰਿਆ ਮੈਸੇਜ ਹੈ ਸੱਚਖੰਡ ਦਾ, ਕੀ ਸੱਚ ਹੈ ਕੀ ਝੂਠ ਹੈ, ਜੇ ਸੰਸਾਰ ਕੀ ਕਰਨ ਤੁਸੀਂ ਆਏ ਹੋ, ਇਹਨਾਂ ਨੂੰ ਸਾਰੀ ਰਾਜਾ ਰਾਮ ਕੀ ਕਹਾਣੀ ਸਮਝਾਈ ਹੋਈ ਹੈ ਵੀ ਇੱਥੇ ਆ ਕੇ ਭੁੱਲ ਨਾ ਜਾਇਓ, ਘਰ ਇਹ ਨਹੀਂ ਹੈ ਤੁਹਾਡਾ, ਇੱਥੇ ਇਹ ਡੇਰਾ ਇੱਥੇ ਨਹੀਂ, ਇਹਨੂੰ ਡੇਰਾ ਮੰਨ ਲਿਆ, ਡੇਰਾ ਕਿਤੇ ਹੋਰ ਹੈ। ਉਹ ਸਾਰਿਆਂ ਨੂੰ ਯਾਦ ਕਰਾਇਆ ਹੈ, ਬਾਣੀ ਸਿਮਰਨ ਵੀ ਕਰਾਉਂਦੀ ਹੈ। ਜਿਹੜੀ ਚੀਜ਼ ਅਸੀਂ ਭੁੱਲ ਗਏ ਉਹਨੂੰ ਜਦ ਯਾਦ ਕਰਾਉਂਦੀ ਹੈ ਬਾਣੀ ਸਿਮਰਨ, ਉਹ ਸਿਮਰਨ ਦੇ ਸੈਂਸ ਵਿੱਚ ਹੈ, ਉਹ ਸਾਫ਼ ਹੈ। ਉੱਥੇ ਕੋਈ ਗੱਲ ਸਮਝਣ ਵਾਲੀ ਨਹੀਂ ਹੈ ਉੱਥੇ, ਜਿੱਥੇ ਭੇਜਣਾ ਜਾਣਾ ਮਾਨਸ ਦੇ ਇਹਦੇ ਵਿੱਚ ਕੀ ਸਮਝਣ ਵਾਲੀ ਗੱਲ ਹੈ ਮੈਨੂੰ ਦੱਸੋ, ਤਾਂ ਸਾਰੇ ਜਾਣਦੇ ਹੀ ਨੇ। ਇਹ ਹੈ ਮੰਨਣ ਵਾਲੀ ਗੱਲ, ਸਿਮਰਨ ਮੰਨਣ ਵਾਲੀ ਗੱਲ ਹੁੰਦੀ ਹੈ, ਕੁਛ ਸਮਝਣ ਵਾਲੀ ਗੱਲ ਹੁੰਦੀ ਹੈ। ਆਹ ਸਮਝਣ ਵਾਲੀ ਗੱਲ ਸੀ ਬਰਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਇੰਨੀ ਗੱਲ ਸਮਝਣ ਵਾਲੀ ਹੈ। ਇਹ ਸਮਝਣ ਵਾਲੀ ਹੈ, ਜਪਣ ਵਾਲੀ ਗੱਲ ਹੈ, ਇਹ ਤੇ ਭੁਲੇਖਾ ਪੈ ਜਾਊਗਾ, ਇਹਦੇ ਕਈ ਅਰਥ ਨਿਕਲਣਗੇ। ਇਸੇ ਤਾਂ ਆਦਮੀ ਨਾਲ ਜੁੜ ਜਾਓਗੇ ਤੁਸੀਂ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਇਹ ਭਗਤੀ ਸਮਝਣ ਵਾਲੀ ਗੱਲ ਹੈ, ਇਹ ਜਪਣ ਵਾਲੀ ਗੱਲ ਹੈ, ਵਾਰ ਵਾਰ ਜਪਣ ਵਾਲੀ ਗੱਲ ਹੈ। ਇਹ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਬਾਹਰ, ਉਹ ਤਾਂ ਦੱਸਿਆ ਕਿਉਂ ਮੈਂ ਇਹਦੇ ਤੇ ਬਲਿਹਾਰੀ ਹਾਂ, ਕਿਉਂ ਬਲਿਹਾਰ ਜਾਂਦਾ, ਆਹ ਗੱਲ ਕਰਕੇ ਜਾਂਦਾ। ਉਹਨੂੰ ਸਮਝਣ ਵਾਲੀ ਗੱਲ ਇਹਨੂੰ ਤਾਂ ਸਪਸ਼ਟ ਹੈ, ਮਾਨਸ ਤੇ ਦੇਵਤੇ ਕੀ, ਇਹ ਤਾਂ ਸਪਸ਼ਟ ਹੈ, ਇਹਨੂੰ ਸਮਝਣ ਵਾਲੀ ਕੀ ਗੱਲ ਹੈ? ਸਮਝਣ ਵਾਲੀ ਕਿੱਥੋਂ ਹੈ? ਉਪਦੇਸ਼ ਜਿਹੜੀ ਸਪਸ਼ਟ ਸਮਝ ਉਹ ਕਿੱਥੋਂ ਹੈ, ਸਿਮਰਨ ਕਿੱਥੇ ਹੈ, ਆਰਾਧਨਾ ਕਿੱਥੇ ਹੈ, ਅਲੱਗ ਅਲੱਗ ਗੱਲਾਂ ਨੇ ਸਾਰੀਆਂ। ਜਿਹੜੇ ਮਹਾਂਪੁਰਸ਼ ਨੇ ਫਿਰ ਉਹਨਾਂ ਨੇ ਦੱਸੀ ਕਿ ਅੱਜ ਤੱਕ ਇਹ ਸਾਰੀਆਂ ਗੱਲਾਂ ਅਲੱਗ ਅਲੱਗ ਭੁਲੇਖੇ ਫਿਰ ਉਹ ਝਗੜੇ ਫਿਰ ਖੜੇ ਨੇ, ਰੋਜ਼ ਰੌਲਾ ਪੈ ਜਾਂਦਾ, ਵਿਦਵਾਨ ਆਪਣੀ ਆਪਣੀ ਗਾਈ ਜਾਂਦੇ ਨੇ। ਸਾਰੇ ਝਗੜੇ ਕਿਹਨੇ ਪਾਏ ਨੇ? ਝਗੜੇ ਤਾਂ ਨੇ ਕੋਈ ਵੀ ਐਸਾ ਸਪਸ਼ਟ ਗੱਲ ਬਾਣੀ ਦੀ ਕਿਸੇ ਨੂੰ ਗੁਰਬਾਣੀ ਦੀ ਸਮਝ ਨਹੀਂ ਆਈ ਸੀ ਹੁਣ ਤੱਕ, ਤਾਂ ਝਗੜੇ ਨੇ। ਝਗੜੇ ਹੁੰਦੇ ਹੀ ਨੇ ਪਿੱਛੋਂ ਜੇ ਸਮਝ ਨਹੀਂ ਹੁੰਦੀ। ਜਦ ਕੋਈ ਸਮਝਦਾਰ ਸਮਝ ਲੈਂਦਾ ਕਿਸੇ 'ਤੇ ਕਿਰਪਾ ਹੋ ਜਾਂਦੀ ਹੈ, ਅਸਲ 'ਚ ਕਿਸੇ 'ਤੇ ਨਹੀਂ ਕਿਰਪਾ ਹੁੰਦੀ, ਉਹਦਾ ਪ੍ਰੋਗਰਾਮ ਹੁੰਦਾ ਹੈ। ਐਸਾ ਹੀ ਪ੍ਰੋਗਰਾਮ ਹੁੰਦਾ, ਪੈਟਰੋਲ ਥੱਲੇ ਹੀ ਪਿਆ ਸੀ, ਡੀਜ਼ਲ ਪਹਿਲਾਂ ਹੀ ਧਰਤੀ 'ਤੇ ਬਣਾਇਆ ਨਹੀਂ, ਕੋਈ ਐਸਾ ਉਹਦਾ ਪ੍ਰੋਗਰਾਮ ਸੀ। ਉਹਨਾਂ 'ਚ ਅਕਲ ਨਹੀਂ ਦਿੱਤੀ, ਫਿਰ ਕਿਸੇ ਨੂੰ ਅਕਲ ਦੇ ਦਿੱਤੀ, ਹੁਣ ਜਹਾਜ਼ ਬਣ ਗਏ, ਗੱਡੀਆਂ ਬਣ ਗਈਆਂ, ਅਸੀਂ ਵਰਤ ਰਹੇ ਹਾਂ ਉਹਨੂੰ। ਉਹ ਪਹਿਲਾਂ ਚੀਜ਼ ਪਹਿਲਾਂ ਹੀ ਰੱਖੀ ਹੋਈ ਹੁੰਦੀ ਹੈ, ਉਹਦੇ ਪ੍ਰੋਗਰਾਮ ਨੇ, ਤਾਂ ਇਹਦਾ ਨਹੀਂ ਰੌਲਾ ਹੈ। ਇਹ ਰਾਜਾ ਰਾਮ ਕੀ ਕਹਾਣੀ ਹੈ, ਕੀ ਥੱਲੇ ਰੱਖਿਆ ਹੈ ਦੱਬ ਕੇ ਉਹਨੇ, ਕਦੋਂ ਕੀ ਵਰਤਣਾ, ਇਹ ਉਹ ਜ਼ਿਆਦਾ ਜਾਣਦਾ। ਸਾਨੂੰ ਉਹੀ ਜਿਹੀ ਅਕਲ ਜਦੇ ਦੇ ਦਿੰਦਾ, ਉਹ ਜਦੇ ਜਗਾ ਦਿੰਦਾ, ਉਹ ਮਰਨ ਵੇਲੇ ਵੀ ਜਗਾ ਦਿੰਦਾ। ਆਈਟਮ ਬੰਬ ਮਰਨ ਵਾਸਤੇ ਦਿੱਤੇ ਨੇ ਸਾਨੂੰ, ਆਈਟਮ ਬੰਬ ਜਿਹੜੇ ਹਾਈਡ੍ਰੋਜਨ ਬੰਬ ਨੇ ਨਾ, ਇਹ ਆਤਮ ਹੱਤਿਆ ਕਰਨ ਵਾਸਤੇ ਦਿੱਤੇ ਨੇ, ਇਹ ਤਰੱਕੀ ਵਾਸਤੇ ਨਹੀਂ ਦਿੱਤੇ ਹੋਏ। ਇਹਦਾ ਜਾਂ ਦਿਮਾਗ ਜ਼ਿਆਦਾ ਖਰਾਬ ਹੁੰਦਾ ਨਾ, ਇਹ ਫਿਰ ਮਰਨ ਵਾਲੇ ਪਾਸੇ ਵੀ ਚਲਾ ਜਾਂਦਾ, ਹੰਕਾਰ ਜ਼ਿਆਦਾ ਵੱਧ ਜਾਂਦਾ, ਜਦ ਇਹੋ ਜਿਹਾ ਵੀ ਕਰ ਦਿੰਦਾ ਉਹ ਸਭ ਕੁਛ, ਐਸਾ ਗਿਆਨ ਦਿੰਦਾ, ਐਸੀ ਚਾਬੀ ਦਿੰਦਾ, ਉਲਟੀ ਉਲਟੇ ਪਾਸੇ ਨੂੰ ਵੀ ਚਲਾ ਜਾਂਦਾ ਹੈ ਜਾਂ ਹੰਕਾਰ ਹੋ ਜਾਂਦਾ। ਪਰ ਗੁਰਬਾਣੀ ਦਾ ਗਿਆਨ ਉਲਟੇ ਪਾਸੇ ਨੂੰ ਜਾਣ ਵਾਲਾ ਨਹੀਂ ਹੈ। ਮਾਇਆ ਦਾ ਗਿਆਨ ਵਿਗਿਆਨ ਇਸੇ ਕਰਕੇ ਹੈ, ਇਹ ਤੋਂ ਖਤਰਾ ਜ਼ਿਆਦਾ ਹਮੇਸ਼ਾ, ਇਹ ਤੋਂ ਖਤਰਾ ਨਹੀਂ, ਇਹ ਖਤਰਿਆਂ ਤੋਂ ਖਿਲਾਫ ਹੈ। ਇਹ ਸੁੱਖਾਂ ਦੀ ਪੰਡ ਹੈ, ਦੁੱਖਾਂ ਦੀ ਪੰਡ ਹੈ, ਖਤਰੇ 'ਚ ਹਮੇਸ਼ਾ ਦੁੱਖ ਹੁੰਦਾ। ਵਿਗਿਆਨ ਦੁੱਖਾਂ ਦੀ ਪੰਡ ਹੈ, ਸੁੱਖਾਂ ਦੀ ਨਹੀਂ ਹੈ, ਪਰ ਅਸੀਂ ਉਹਨੂੰ ਸੁੱਖਾਂ ਦੀ ਪੰਡ ਮੰਨਿਆ ਹੋਇਆ ਸੰਸਾਰ ਨੇ। ਸ਼ਾਇਦ ਹੁਣ ਨਹੀਂ ਮੰਨ ਰਿਹਾ, ਗਾਹਾਂ ਨੂੰ ਅਕਲ ਆ ਗਈ, ਹੁਣ ਗਾਹਾਂ ਵਾਸਤੇ ਨਹੀਂ ਮੰਨ ਰਿਹਾ, ਹੁਣ ਹਟ ਜਾਣਗੇ, ਹੁਣ ਛੇਤੀਓ ਜਾਗ ਪਏ ਥੋੜੇ ਥੋੜੇ ਲੋਕ ਵੀ ਵਿਗਿਆਨ ਨੇ ਤਾਂ ਬਸ ਥੋੜਾ ਹੀ ਫਰਕ ਹੈ ਮੌਤ ਦਾ ਵਿਗਿਆਨ ਦਾ, ਯਾਨੀ ਵਿਗਿਆਨ ਉੱਥੇ ਰਿਹਾ ਜਿੱਥੇ ਸਾਡਾ ਮੌਤ ਦਾ ਥੋੜਾ ਹੀ ਫਰਕ ਹੈ। ਪਿਆਲੇ ਚਾਰ ਚਾਹੇ ਪਿਆਲੇ ਔਰ ਬੁੱਲਾਂ ਚ ਬਹੁਤਾ ਫਰਕ ਨਹੀਂ ਰਿਹਾ, ਪਿਆ ਟੇਬਲ ਤੇ ਪਿਆਲਾ, ਬਸ ਚੱਕ ਕੇ ਮੂੰਹ ਨਾਲ ਲਾਉਣ ਵਾਲੀ ਗੱਲ ਹੈ। ਚਾਹ ਬਣ ਕੇ ਆ ਗਈ ਟੇਬਲ ਤੇ ਪਈ ਹੈ, ਪੂਰੇ ਪੀਣ ਵਾਲਾ ਕੁਰਸੀ ਤੇ ਬੈਠਾ, ਜੇ ਮਰਜ਼ੀ ਚੱਕ ਕੇ ਮੂੰਹ ਨੂੰ ਲਾ ਲਵੇ, ਜਾਂ ਮਰਜ਼ੀ ਬਟਨ ਦੱਬ ਲਵੇ, ਬੈਠਾ ਉੱਥੇ। ਬਟਨ ਤੋਂ ਉਂਗਲ ਜਾਣ ਦੀ ਉਹ ਗੱਲ ਹੈ, ਜਿਵੇਂ ਪਿਆਲਾ ਚੱਕ ਕੇ ਮੂੰਹ ਨੂੰ ਲਾਉਣਾ ਹੈ, ਐਵੇਂ ਬਟਨ ਤੋਂ ਉਹਨਾਂ ਚਰਚੇ ਉਂਗਲ ਚਲੀ ਜਾਣੀ ਹੈ, ਸਭ ਉਹ ਖਤਮ। ਇਹ ਵਿਗਿਆਨ ਦੀ ਦੇਣ, ਵਿਗਿਆਨ ਵਿਨਾਸ਼ ਦਾ ਦੂਆ ਨਾਮ ਹੈ। ਜਿਹੜਾ ਗੁਰਮਤਿ ਦਾ ਗਿਆਨ ਹੈ, ਇਹ ਵਿਗਾਸ ਹੈ। ਵਿਗਾਸ, ਵਿਗਾਸ ਇੱਕ ਲਫ਼ਜ਼ ਹੈ, ਇੱਕ ਵਿਕਾਸ ਲਫ਼ਜ਼ ਹੈ। ਵਿਕਾਸ ਵਿੱਚੋਂ ਵਿਨਾਸ਼ ਨਿਕਲਦਾ। ਸਾਇੰਸ ਵਿਕਾਸ ਕਰਦੀ ਹੈ, ਵਿਗਾਸ ਨਹੀਂ ਕਰਦੀ। ਸਾਇੰਸ ਕੀ ਕਰਦੀ ਹੈ? ਵਿਕਾਸ। ਸਰਕਾਰਾਂ ਵਿਕਾਸ ਕਰਦੀਆਂ ਨੇ, ਉਹ ਸਰਕਾਰਾਂ ਹੀ ਵਿਨਾਸ਼ ਕਰਦੀਆਂ ਨੇ। ਅੱਤਵਾਦੀ ਕਿਹਨਾਂ ਦੀ ਦੇਣ ਹੈ? ਸਰਕਾਰਾਂ ਦੀ। ਅੱਤਵਾਦੀ ਕਿਹਦੀ ਦੇਣ ਹੈ? ਸਰਕਾਰਾਂ ਦੀ। ਹਥਿਆਰ ਕਿਹਦੀ ਦੇਣ ਹੈ? ਸਰਕਾਰਾਂ ਦੀ। ਪੈਸੇ ਸਰਕਾਰਾਂ ਦਿੰਦੀਆਂ ਨੇ, ਖੋਜ ਕਰਦੇ ਨੇ, ਹਥਿਆਰ ਪੈਦਾ ਹੁੰਦੇ ਨੇ। ਵਿਕਾਸ ਵਿੱਚ ਵਿਨਾਸ਼ ਛੁਪਿਆ ਹੋਇਆ ਹੈ। ਵਿਚਾਰ ਦੀ ਲੋੜ ਹੈ ਸਿਰਫ। ਔਰ ਭਗਤੀ ਵਿੱਚ, ਭਗਤੀ ਵਿੱਚ ਕੀ ਹੈ? ਵਿਕਾਸ ਨਹੀਂ ਹੈ, ਵਿਗਾਸ ਹੈ। ਵਿਗਾਸ ਆਤਮਾ ਨਾਲ ਸੰਬੰਧ ਰੱਖਦਾ, ਵਿਕਾਸ ਮਾਇਆ ਨਾਲ ਸੰਬੰਧ ਰੱਖਦਾ। ਵਿਕਾਸ ਹੈ ਬਾਹਰਲੇ ਸਰੀਰ ਦੇ ਕੰਮ ਆਉਂਦਾ, ਵਿਗਾਸ ਅੰਦਰਲੇ ਸਰੀਰ ਦੇ ਕੰਮ ਆਉਂਦਾ। ਗਿਆਨ ਦੋਹੀ ਪਾਸੀ, ਸਾਇੰਸ ਵਿੱਚ ਵੀ ਗਿਆਨ, ਗੁਰਬਾਣੀ ਦਾ ਵੀ ਗਿਆਨ, ਦੋਹੇ ਗਿਆਨ ਨੇ। ਪਰ ਇਹ ਜਿਹੜਾ ਗਿਆਨ ਹੈ, ਇਹਦਾ ਨਾਂ ਸੁਗਿਆਨ ਨਹੀਂ, ਕੁਗਿਆਨ। ਮਾਇਆ ਦਾ ਗਿਆਨ ਕੁਗਿਆਨ ਦੇ ਦਾਇਰੇ 'ਚ ਆਉਂਦਾ। ਵਿਗਿਆਨ ਕੀ ਹੈ? ਜੀ ਤੋਂ ਵਿਕਾਰ ਪੈਦਾ ਹੋ ਜਾਣ ਦੀਆਂ ਸੰਭਾਵਨਾਵਾਂ ਜ਼ਿਆਦਾ ਹੋਣ, ਮਨ ਵਿਚ ਵਿਕਾਰੀ ਮਨ ਹੋ ਜਾਣ ਦੀਆਂ ਸੰਭਾਵਨਾਵਾਂ ਜ਼ਿਆਦਾ ਹੋਣ, ਉਹ ਵਿਗਿਆਨ ਹੁੰਦਾ। ਮਨ ਚ ਲੋਭ ਪੈਦਾ ਜ਼ਿਆਦਾ ਹੋ ਜਾਏ, ਹੰਕਾਰ ਜ਼ਿਆਦਾ ਪੈਦਾ ਹੋ ਜਾਏ, ਦੋ ਚੀਜ਼ਾਂ ਹੀ ਖਤਰਨਾਕ ਨੇ ਜ਼ਿਆਦਾ ਸੰਸਾਰ ਨੂੰ, ਹੰਕਾਰ ਔਰ ਲੋਭ। ਇਹ ਗਿਆਨੀਆਂ ਦਾ ਸੰਬੰਧ ਰੱਖਦੇ ਨੇ, ਇਹ ਦੋਹਾਂ ਦਾ ਸੰਬੰਧ ਗਿਆਨ ਨਾਲ ਹੈ, ਪੜ੍ਹਾਈ ਨਾਲ ਹੈ। ਪੜ੍ਹਿਆ ਮੂਰਖ ਆਖੀਏ ਜਿੱਤ ਲੱਭ ਲੋਭ, ਦੋ ਚੀਜ਼ਾਂ ਦਾ ਸੰਬੰਧ ਹੈ। ਪੜ੍ਹੇ ਪੜ੍ਹਾਈ ਨਾਲ ਕਿਹਦਾ ਸੰਬੰਧ ਹੈ? ਲੱਭ ਲੋਭ ਹੰਕਾਰ ਦਾ, ਹੋਰ ਕੋਈ ਸੰਬੰਧ ਹੈ ਨਹੀਂ। ਮੋਹ ਦਾ ਸੰਬੰਧ ਨਹੀਂ ਹੈ ਇਹਨਾਂ ਨਾਲ, ਮੋਹ ਦਾ ਨਹੀਂ ਸੰਬੰਧ ਇਹਨਾਂ ਨਾਲ, ਮੋਹ ਦਾ ਸੰਬੰਧ ਹੈ ਇਹਦੇ ਨਾਲ। ਜੀਵਿਆ ਲੋੜੇ ਸਭ ਕੋਏ, ਜੀਵਨ ਲੋੜਦੇ ਨਾ ਸਾਰੇ, ਪਰ ਜੀਵਨ ਤਾਂ ਇੱਧਰੋਂ ਮਿਲਣਾ। ਡਾਕਟਰ ਨਹੀਂ ਜੀਵਨ ਨਹੀਂ ਦੇ ਸਕਦੇ, ਜਾ ਕੇ ਦੇਖ ਲਓ, ਕਹਿੰਦੇ ਨੇ ਜੀ ਅਸੀਂ ਤਾਂ ਉਹ ਕੁਛ ਕਰ ਸਕਦੇ ਹਾਂ, ਆਪਣੀ ਵਾਹ ਲਾ ਸਕਦੇ ਹਾਂ, ਜੀਵਨ ਸਾਡੇ ਵਾਸਤੇ ਗੱਲ ਨਹੀਂ ਹੈ, ਉਹ ਤਾਂ ਹੱਥ ਖੜੇ ਕਰੀ ਫਿਰਦੇ ਨੇ। ਇੱਧਰ ਕੀ ਕਹਿੰਦੀ ਗੁਰਬਾਣੀ? ਗੁਰਬਾਣੀ ਕੀ ਜਵਾਬ ਦਿੰਦੀ ਹੈ? ਜਦ ਕਹਿੰਦਾ ਆਪ ਕੈਸੇ ਮਰੂ ਮਨ ਮਨ ਮੰਨਿਆ, ਦੇਖੋ ਇੱਧਰ ਮਨ ਮੰਨਿਆ ਹੋਇਆ, ਮੈਂ ਮਰਨਾ ਚਾਹੁੰਦਾ। ਪਹਿਲਾਂ ਕਿਹਾ ਮਨ ਕਬੂਲ ਕਰ, ਉਹ ਕਹਿੰਦਾ ਮੈਂ ਕਬੂਲ ਕਰ ਲਿਆ, ਹੁਣ ਮਾਰੋ। ਕਹਿੰਦੇ ਮਰ ਮਰ ਗਏ ਜੇ ਨਾਮ ਨੂੰ ਜਾਣੇ, ਜਿਹੜੇ ਰਾਮ ਰਾਮ ਜਾਣਿਆ ਨੀ ਉਹ ਮਰਦੇ ਨੇ, ਦੂਏ ਮਰਦੇ ਹੁੰਦੇ ਹੀ ਨਹੀਂ। ਇੱਧਰ ਮੌਤ ਦਾ ਇਲਾਜ ਹੈ, ਮੌਤ ਤੋਂ ਛੁਟਕਾਰਾ, ਉਧਰ ਮੌਤ ਵੱਡੀ ਜਾਂਦੀ ਹੈ। ਇੱਧਰ ਮੌਤ ਦਿਖਾਈ ਜਾਂਦੀ ਹੈ, ਮੌਤ ਦਾ ਡਰ ਦਿਖਾਇਆ ਜਾਂਦਾ, ਮੌਤ ਦਿੱਤੀ ਨਹੀਂ ਜਾਂਦੀ। ਮੌਤ ਦਾ ਡਰ ਦਿਖਾਇਆ ਜਾਂਦਾ ਸਿਰਫ ਮੌਤ ਦਾ ਡਰ ਚੱਕਣ ਵਾਸਤੇ, ਮੌਤ ਦਾ ਡਰ ਤਾਂ ਦਿਖਾਇਆ ਮੌਤ ਦਾ ਡਰ ਚੱਕਣ ਵਾਸਤੇ। ਮੌਤ ਦਾ ਕਿਉਂ ਡਰ ਦਿਖਾਇਆ? ਮੌਤ ਦਾ ਡਰ ਤੁਹਾਨੂੰ ਰਹੇ ਹੀ ਨਾ, ਦਿਖਾਇਆ ਮੌਤ ਦਾ ਡਰ ਦਿਖਾਇਆ ਜਾ ਸਕਦਾ। ਮੌਤ ਆਤਮਾ ਦੀ ਤਾਂ ਹੁੰਦੀ ਹੋਈ ਨਹੀਂ ਹੈ, ਕਿਹਨੇ ਮੰਨ ਲਿਆ ਵੀ ਮਰਦਾ ਹੈ? ਆਤਮਾ ਕਦ ਮਰਦੀ ਹੈ? ਇਹ ਨਹੀਂ ਮਰਦੀ ਹੁੰਦੀ। ਖੈਰ, ਸਾਇੰਸ ਦਾ ਗੁਰਬਾਣੀ ਨਾਲ ਕੋਈ ਸੰਬੰਧ ਨਹੀਂ, ਗੁਰਬਾਣੀ ਸਾਇੰਸ ਦੇ ਵਿਰੁੱਧ ਹੈ। ਜਿਹੜੇ ਲੋਕ ਕਹਿੰਦੇ ਨੇ ਬਾਣੀ ਸਾਇੰਟਿਫਿਕ, ਉਹ ਸ਼ਾਇਦ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਹੈ। ਸਾਇੰਸ ਦੀ ਅੱਜ ਜਿਹੜੀ ਸਾਇੰਸ ਹੈ, ਕੱਲ੍ਹ ਨੂੰ ਰਹਿਣੀ ਨਹੀਂ। ਗੁਰਬਾਣੀ ਅੱਜ ਵੀ ਇਹੀ ਹੈ, ਇਹ ਚਾਰਾਂ ਯੁੱਗਾਂ 'ਚ ਕੋਈ ਰਹਿੰਦੀ ਹੈ। ਮਾਇਆ 'ਚ ਤਿੰਨ ਯੁੱਗ ਨੇ, ਚਲੋ ਚੌਥੇ 'ਚ ਆਪਾਂ ਗੱਲ ਕਾਹਨੂੰ ਕਰੀਏ, ਮਾਇਆ 'ਤੇ ਪਰੇ ਆ ਉਹ। ਇਹ ਤਿੰਨਾਂ ਕਾਲਾਂ 'ਚ ਮਾਇਆ, ਇਹ ਬਾਣੀ ਨਹੀਂ ਬਦਲਦੀ, ਸਾਇੰਸ ਬਦਲਦੀ ਰਹਿੰਦੀ ਹੈ। ਸਾਇੰਸ ਤਾਂ ਰੋਜ਼ ਬਦਲਦੀ ਹੈ। ਇਹ ਜਿੱਥੇ ਤੱਕ ਖੋਜ ਕਰਨੀ ਸੀ, ਖੋਜ ਪੂਰੀ ਹੋ ਚੁੱਕੀ ਗੁਰਬਾਣੀ ਦੀ, ਅੱਗੇ ਖੋਜ ਦੀ ਲੋੜ ਨਹੀਂ ਹੈ। ਭਗਤਾਂ ਨੇ ਜਿੰਨੀ ਖੋਜ ਕਰਨੀ ਸੀ, ਸੰਸਾਰ ਨੂੰ ਉਹਦੀ ਲੋੜ ਹੈ। ਸੰਸਾਰ ਤੋਂ ਛੁੱਟਣ ਦੀ ਵਿਧੀ ਹੈ ਇਹ, ਸਿਰਫ ਇਹ ਪੂਰੀ ਹੈ, ਇਹ 'ਚ ਕੋਈ ਲੋੜ ਨਹੀਂ ਹੋਰ। ਸਾਇੰਸ ਦੀ ਤਾਂ ਰੋਜ਼ ਲੋੜ ਹੈ, ਖੋਜ ਦੀ ਨਵੀਂ ਹੁੰਦੀ ਰਹਿੰਦੀ ਹੈ। ਉਹ ਇੱਕ ਰਾਹ ਦੇ ਪੜਾਅ ਅਜੇ ਰਾਹ ਚੱਲੀ ਹੈ। ਸਾਇੰਸ ਦੇ ਜੋ 2 ਮਹੀਨੇ ਦਾ ਜਵਾਕ ਹੈ, ਜਿਹੜਾ ਹੁਣ ਤੁਰਨ ਲੱਗਿਆ, ਬਸ ਰੁੜਦਾ ਰਿਹਾ ਹੁਣ ਤਾਈ, ਇਹ ਪੂਰਾ ਮੈਚਿਓਰ ਹੈ। ਸਾਇੰਸ ਦੀ ਇਹਦੇ ਨਾਲ ਕੀ ਉਹ ਗੁਰਬਾਣੀ ਦਾ ਉਹ ਗੱਲਾਂ ਸਾਇੰਸ ਦੀਆਂ ਦੱਸਦੀਆਂ ਜਿੱਥੇ ਜੋ ਸਾਇੰਸ ਪੁੱਜੀ ਉਹਦੀ ਹੈ, ਪਹਿਲਾਂ ਹੀ ਦੱਸਦੀਆਂ। ਪਤਾ ਨਾ ਪਤਾ ਲੱਖ ਕਹਿ ਕੇ, ਸੱਚੇ ਤੋਂ ਪਵਣਾ ਪਿਆ ਪਵਣਾ ਤੇ ਚੱਲ ਹੋਏ, ਸਾਇੰਸ ਤਾਂ ਅਜੇ ਉੱਥੇ ਪਹੁੰਚੀ ਵੀ ਹੈ ਨਹੀਂ। ਔਰ ਉਹਨਾਂ ਅੱਗੇ ਦੱਸਿਆ, ਥੋੜ੍ਹਾ ਜਿਹਾ ਦਿਖਾਇਆ। ਉਹ ਕਹਿੰਦੇ ਇੱਧਰ ਲੋੜ ਨਹੀਂ ਸਾਨੂੰ ਜ਼ਿਆਦਾ ਬੋਲਣ ਦੀ, ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਏ। ਜੇ ਅਸੀਂ ਇਹ ਕਥਨ ਕਰਨ ਲੱਗੀਏ, ਸਾਡਾ ਵਿਸ਼ਾ ਰਹਿ ਜੂਗਾ। ਜੇ ਸਾਇੰਸ ਦੀ ਗੱਲ ਕਰਨ ਲੱਗੀਏ, ਸਾਰਾ ਵਿਸ਼ਾ ਸਾਡਾ ਵਿਸ਼ਾ ਰਹਿ ਜੂਗਾ। ਅਸੀਂ ਆਪਣੇ ਵਿਸ਼ੇ ਦੀ ਗੱਲ ਕਰੀਏ, ਸਾਇੰਸ ਦੀ ਕਿਉਂ ਕਰੀਏ? ਸਿਰਫ ਇੰਨੀ ਗੱਲ ਕਰੀਏ, ਇਹ ਲੋਕ ਭੁਲੇਖਾ ਪਾ ਰਹੇ ਨੇ, ਇਹਨੂੰ ਸਾਇੰਟਿਫਿਕ ਕਹਿ ਕੇ ਉਹ ਮੂਰਖ ਨੇ, ਤਾਂ ਕਿ ਦੂਏ ਪਾਸੇ ਨੂੰ ਕਿਤੇ ਲੈ ਜਾਣ ਬੰਦਿਆਂ ਨੂੰ। ਸਾਇੰਸ ਦੇ ਵਿੱਚ ਤਾਂ ਵਿਨਾਸ਼ ਹੈ, ਵਿਕਾਸ ਕਿੱਥੇ ਹੈ? ਉਹ ਵਿਕਾਸ ਜਿਹੜੀਆਂ ਸਰਕਾਰਾਂ ਵਿੱਚ, ਵਿਨਾਸ਼ ਛੁਪਿਆ ਹੋਇਆ। ਜਿੰਨਾ ਵਿਕਾਸ ਹੋਇਆ, ਉਹਨਾਂ ਵਿਨਾਸ਼ ਵੀ ਹੋ ਰਿਹਾ ਰੋਜ਼। ਕਾਰਾਂ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੀਆਂ ਨੇ, ਰੇਲਾਂ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੀਆਂ ਨੇ, ਹਵਾਈ ਜਹਾਜ ਐਕਸੀਡੈਂਟ ਕਰਕੇ ਵਿਨਾਸ਼ ਕਰ ਰਹੇ ਨੇ, ਹੋ ਨਹੀਂ ਰਿਹਾ। ਬਿਜਲੀ ਦਾ ਐਕਸੀਡੈਂਟ ਹੋ ਰਿਹਾ, ਵਿਨਾਸ਼ ਹੋ ਰਿਹਾ। ਵਿਕਾਸ ਵਿੱਚ ਹੀ ਵਿਨਾਸ਼ ਹੁੰਦਾ, ਛੁਪਿਆ ਹੋਇਆ, ਪਰ ਉਹ ਤਾਂ ਬਚਿਆ ਨਹੀਂ ਜਾ ਸਕਦਾ। ਹੁਣ ਬਚਿਆ ਨਹੀਂ ਜਾ ਸਕਦਾ। ਮਰਨਾ ਤਾਂ ਹੁਕਮ ਹੈ। ਹੁਣ ਆਦਮੀ ਇੰਨਾ ਇਹਦਾ ਅਧੀਨ ਹੋ ਗਿਆ, ਗੁਲਾਮ ਹੋ ਗਿਆ, ਬਚਿਆ ਨਹੀਂ ਜਾ ਸਕਦਾ, ਹੁਣ ਮੁਸ਼ਕਿਲ ਹੋ ਗਿਆ। ਆਦਮੀ ਜਦ ਦੁਖੀ ਹੋ ਜਾਂਦਾ ਨਾ ਇੱਥੇ ਸਾਇੰਸ 'ਤੇ, ਫਿਰ ਜੰਗਲ 'ਚ ਫਿਰ ਚਲਿਆ ਜਾਂਦਾ ਦੁਖੀ ਹੋ ਕੇ। ਇਹ ਵਿਕਾਸ ਜਿਹੜਾ ਵਿਕਾਸ ਹੈ ਆਦਮੀ ਦੇ ਜਿਹੜੀ ਹੈ ਨਾ ਸਕੂਨ, ਪੀਸ ਆਫ ਮਾਇੰਡ, ਇਹ ਖਾ ਗਿਆ ਸਾਰਾ। ਅੱਜ ਆਦਮੀ ਜਿੰਨਾ ਪਰੇਸ਼ਾਨ ਹੈ ਪਹਿਲਾਂ ਨਹੀਂ ਸੀ। ਵਿਕਾਸ ਹੋਇਆ, ਵਿਕਾਸ ਖਾ ਗਿਆ ਹੈ। ਨਾਨਕ ਭਗਤਾਂ ਸਦਾ ਵਿਕਾਸ। ਵਿਕਾਸ ਕੀ ਹੁੰਦਾ? ਨਿਸ਼ਚਿੰਤ ਅਵਸਥਾ, ਕੋਈ ਫਿਕਰ ਨਹੀਂ ਜਿੱਥੇ, ਉਹ ਵਿਕਾਸ ਹੈ। ਇਹ ਤਾਂ ਫਿਕਰਾਂ ਦੀ ਪੰਡ ਸਾਡੇ 'ਤੇ ਰੱਖੀ ਹੋਈ ਹੈ। ਜਿੰਨਾ ਵਿਕਾਸ ਹੈ ਉਹਦੀ ਚਿੰਤਾਵਾਂ ਜ਼ਿਆਦਾ ਨੇ। ਰਾਤ ਨੂੰ ਨੀਂਦ ਨਹੀਂ ਆਉਂਦੀ, ਨੀਂਦ ਦੀਆਂ ਗੋਲੀਆਂ ਖਾਂਦੇ ਨੇ ਲੋਕ। ਨਸ਼ਿਆਂ ਦਾ ਖਿਲਾਫ ਪ੍ਰਚਾਰ ਹੈ, ਨਸ਼ਾ ਨੀਂਦ ਦੀ ਗੋਲੀ, ਨਸ਼ਾ ਹੀ ਹੁੰਦੀ, ਹੋਰ ਕੀ ਹੁੰਦੀ। ਰੋਟੀ ਨਾ ਮਿਲੇ, ਨੀਂਦ ਦੀ ਗੋਲੀ ਜ਼ਰੂਰ ਚਾਹੀਦੀ ਹੈ, ਨੀਂਦ ਨੀਂਦ ਨਹੀਂ ਆਉਣੀ। ਇਹ ਕਿਉਂ ਨਹੀਂ ਹੈ? ਇਹ ਵਿਕਾਸ ਦੀ ਦੇਣ ਹੈ। ਵਿਕਾਸ ਦੀ ਦੇਣ ਕੀ ਹੈ? ਪਰੇਸ਼ਾਨੀ। ਵਿਕਾਸ ਦੀ ਕੀ ਦੇਣ ਹੈ? ਪਰੇਸ਼ਾਨੀ। ਵਿਕਾਸ ਦੀ ਕੀ ਦੇਣ? ਚੈਨ, ਅਮਨ। ਅਮਨ ਔਰ ਚੈਨ ਵਿਕਾਸ ਦੀ ਦੇਣ ਹੈ। ਵਿਕਾਸ ਦੀ ਦੇਣ ਬਿਲਕੁਲ ਨਹੀਂ ਹੋ ਸਕਦਾ। ਵਿਕਾਸ ਔਰ ਵਿਕਾਸ ਆਪਾਂ ਵਿਰੋਧੀ ਦੋ ਗੱਲਾਂ ਨੇ, ਭਾਵੇਂ ਦੋਵੇਂ ਇਕੱਠੇ ਰਹਿੰਦੇ ਨੇ। ਮਾਇਆ ਬ੍ਰਹਮ ਰਵੈ ਸਦ ਸੰਗ। ਬ੍ਰਹਮ ਔਰ ਮਾਇਆ ਹਰ ਵਕਤ ਇਕੱਠੇ ਰਹਿੰਦੇ ਨੇ, ਪਰ ਮਾਇਆ ਦਾ ਜਿਹੜਾ ਗਿਆਨ ਹੈ ਉਹ ਬ੍ਰਹਮ ਦੇ ਗਿਆਨ ਤੋਂ ਉਲਟ ਹੈ, ਨਾਸਵੰਤ ਹੈ। ਮਾਇਆ ਦਾ ਗਿਆਨ ਨਾਸਵੰਤ ਹੈ, ਮਾਇਆ ਨਾਸਵੰਤ ਹੈ। ਜਿਹੜੀ ਚੀਜ਼ ਹੈ ਨਾਸਵੰਤ ਹੈ, ਉਹਦੀ ਸੰਗਤ ਕਰਕੇ ਨਾਸੇ ਕਰਨਾ। ਨਾਸੇ ਹੋਊ ਉਹਦੇ ਨਾਲ ਕੀ ਹੋਊਗਾ? ਵਿਨਾਸ਼ਕਾਰੀ ਹੈ ਮਾਇਆ ਦਾ ਗਿਆਨ। ਐਸੇ ਐਸੇ ਬੰਬ ਨੇ ਇੱਕ ਇੱਕ ਕਰੋੜ ਆਦਮੀ ਦੀ ਜਾਨ ਲੈ ਸਕਦੇ ਨੇ, ਫਿਰ ਵਿਨਾਸ਼ਕਾਰੀ ਹੋਇਆ ਨਾ? ਤਾਂ ਵਿਨਾਸ਼ਕਾਰੀ ਚੀਜ਼ ਹੈ। ਆਦਮੀ ਨੇ ਆਦਮੀ ਨੂੰ ਮਰਨ ਦਾ ਬਣਾਇਆ ਹੈ, ਵਿਕਾਸ ਹੈ ਕਿ ਵਿਨਾਸ਼ ਹੈ? ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੁਣ ਤਾਂ ਹੀ, ਜਾਂ ਬਣਾਇਆ ਸੀ ਜਾਣੀ ਸੀ ਅਕਲ ਵੀ ਚਿੰਤਾ ਦਾ ਵਿਸ਼ਾ ਬਣ ਜੂਗਾ। ਹਾਂਜੀ।
ਮਹੱਲਾ ਦੂਜਾ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ।
ਦੇਖੋ, ਦੂਜੇ ਮਹੱਲੇ ਨੇ ਉਹੀ ਗੱਲ ਕਲੀਅਰ ਕੀਤੀ ਜਿਹੜੀ ਪਹਿਲੀ। ਗੁਰ ਫਿਰ ਲਗਵਾ ਗਿਆ ਦੁਬਾਰਾ, ਦੂਜੇ ਮਹੱਲੇ ਦਾ ਸ਼ਲੋਕ ਇਹ ਆਇਆ ਕਿ ਉਤਲੀ ਗੱਲ ਬਿਲਕੁਲ ਸਹੀ ਹੈ, ਕਿਉਂਕਿ ਪੰਜਵੇਂ ਪਾਤਸ਼ਾਹ ਨੇ ਲਿਖੀ ਹੈ ਬਾਣੀ। ਜੇ ਗੁਰੂ ਨਾਨਕ ਨੇ ਸ਼ਲੋਕ ਉਹ ਤੋਂ ਨਾਲ ਲਿਖਿਆ ਹੁੰਦਾ, ਦੂਜੇ ਮਹੱਲੇ ਦਾ ਸ਼ਲੋਕ ਕਿਵੇਂ ਆ ਗਿਆ ਵਿੱਚ? ਦੂਜੇ ਮਹੱਲੇ ਦਾ ਗੁਰੂ ਨਾਨਕ ਦੇ ਬਾਅਦ ਬਾਣੀ ਰਚੀ ਹੈ, ਦੂਜੇ ਮਹੱਲੇ ਦਾ ਸ਼ਲੋਕ ਇੱਥੇ ਕਿਵੇਂ ਆ ਗਿਆ? ਸਿਰਫ ਇਹੀ ਜਿਹੜੀ ਗੱਲ ਪਹਿਲਾਂ ਹੋ ਚੁੱਕੀ ਹੈ ਉਸੇ ਨੂੰ ਇਹ ਜ਼ਾਹਰ ਕਰਦਾ ਵੀ ਇਹ ਸ਼ਲੋਕ ਪੰਜਵੇਂ ਪਾਤਸ਼ਾਹ ਨੇ ਲਿਖੇ ਨੇ। ਪੰਜਵੇਂ ਪਾਤਸ਼ਾਹ ਨੇ ਕਿਹਾ ਵੀ ਦੂਜੇ ਮਹੱਲੇ ਦੇ ਸ਼ਲੋਕ ਨੇ ਵੀ ਉਹੀ ਗੱਲ ਕਹੀ ਹੈ ਜਿਹੜੀ ਪਹਿਲਾਂ ਕਹੀ ਹੋਈ ਸੀ। ਦੂਜੇ ਮਹੱਲੇ ਦੀ ਗੱਲ ਵੀ ਪਹਿਲੇ ਮਹੱਲੇ ਨਾਲ ਰਲਦੀ ਹੈ। ਨਾਨਕ ਨੂੰ ਗੁਰਦੇਵ ਨਹੀਂ ਮੰਨ ਰਹੇ ਹੋ, ਬਹੁਤ ਬੜਾ ਭੇਜ ਆ ਗੱਲ ਚ। ਉਹ ਵੀ ਇਹੀ ਕਹਿ ਰਹੇ ਨੇ ਜੇ ਸੌ ਚੰਦਾ ਉਗਵੇ ਸੂਰਜ, ਸੌ ਬਾਹਰ ਸੌ ਚੰਦਾ ਇਕੱਠਾ ਚੜ ਜਾਵੇ, ਸੌ ਚੰਦਰ ਸੂਰਜ ਚੜ੍ਹੇ ਹਜ਼ਾਰ, ਸੂਰਜ ਦਾ ਇੱਕੋ ਹੀ ਮਾਨ ਨਹੀਂ, ਵਿਵਤਾ ਪਈ ਪਈ ਆ ਹੁਣ। ਕਹਿੰਦੇ ਥੋੜ੍ਹੀ ਜਿਹੀ ਅੱਖ ਹੋਰ ਖੋਲਤੀ ਮਰ ਜਾਂਦੇ ਸਾਰੇ, ਜੇ ਹਜ਼ਾਰ ਸੂਰ ਚੜ ਜਾ ਬਚੂ ਕੌਣ ਇੱਥੇ? ਉਹ ਸਾਨੂੰ ਲਾਈਟ ਦੀ ਗੱਲ ਕਰ ਰਹੇ ਨੇ, ਸੂਰਜ ਦੀ ਹੀਟ ਦੀ ਗੱਲ ਨਹੀਂ ਕਰ ਰਹੇ ਇੱਥੇ, ਸੂਰਜ ਦੀ ਲਾਈਟ ਦੀ ਗੱਲ ਕਰ ਰਹੇ ਨੇ, ਨਾ ਕਿ ਹੀਟ ਦੀ। ਸੂਰਜ ਚੜ੍ਹੇ ਹਜ਼ਾਰ, ਜੇ ਹਜ਼ਾਰ ਸੂਰਜ ਹੋਵੇ ਦੂਰ ਹੋਜੂ ਚਲੋ, ਜਾਂ ਬਿਨਾਂ ਤਪਸ਼ਤੇ ਹੋਜੂ। ਇਹ ਚਾਨਣ ਸਿਰਫ ਬਾਹਰਲਾ ਚਾਨਣ ਹੈ, ਸਾਇੰਸ ਚਾਨਣ ਬਾਹਰਲਾ ਕਰਦੀ ਹੈ, ਬਿਜਲੀ ਪੈਦਾ ਕਰੀਏ ਬਾਹਰਲਾ ਚਾਨਣ, ਮੋਮਬੱਤੀ ਆਦਮੀ ਨੇ ਪੈਦਾ ਕਰੀਏ ਬਾਹਰਲਾ ਚਾਨਣ, ਤੇਲ ਦੀ ਲਾਈਟ ਬਾਹਰਲਾ ਚਾਨਣ, ਲੱਕੜੀ ਅੱਗ ਜਾਲਦੇ ਬਾਹਰ ਚਾਨਣ, ਅਤੇ ਦਿਲ ਦੇ ਅੰਦਰ ਤਾਂ ਹਨੇਰਾ। ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਗਿਆਨ ਤੋਂ ਬਿਨਾਂ ਹਨੇਰਾ ਅੰਦਰ। ਜੇ ਗੁਰਦਾ ਅਰਥ ਇੱਥੇ ਆਦਮੀ ਲੈ ਲਓ, ਲੈ ਲਈਏ, ਫਿਰ ਅਰਥ ਇਹ ਹੋ ਜਾਂਦਾ ਕਿ ਜਿੱਥੇ ਗੁਰ ਆ ਗਿਆ ਉੱਥੇ ਡੇਰਾ ਨਹੀਂ, ਤੇ ਗੁਰ ਤਾਂ ਫਿਰ ਬਾਹਰ ਹੈ, ਅੰਦਰ ਹਨੇਰਾ, ਬਾਹਰ ਤਾਂ ਸੂਰਜ ਨਹੀਂ ਚਾਨਣ ਕਰ ਰਿਹਾ, ਉਹ ਕਿਵੇਂ ਕਰ ਦੂ ਚਾਨਣ, ਆਦਮੀ ਕਿਵੇਂ ਕਰ ਦੂ, ਮੇਰੇ ਅੰਦਰ ਚਾਨਣ ਦੂਆ ਆਦਮੀ ਕਿਵੇਂ ਕਰ ਦੂਗਾ, ਉਹ ਵੀ ਬਾਹਰ ਹੈ, ਜਿਵੇਂ ਸੂਰਜ ਬਾਹਰ ਹੋਵੇ ਉਹ ਬਾਹਰ ਹੈ, ਜਿਵੇਂ ਚੰਦਰਮਾ ਬਾਹਰ ਹੋਵੇ ਉਹ ਬਾਹਰ ਹੈ, ਤੇ ਅੰਦਰ ਹਨੇਰਾ ਤਾਂ ਫਿਰ ਉਹ ਬਾਹਰ ਹਨੇਰਾ ਕਰੂ, ਜੇ ਚਾਨਣ ਉਹਦੇ ਚ ਹੈ, ਸੂਰਜ ਵਰਗਾ ਹਜ਼ਾਰ ਸੂਰਜ ਜਿੰਨਾ ਚਾਨਣ, ਚਲੋ ਗੁਰੂ ਚ ਨਾਨਕ ਚ, ਫਿਰ ਬਾਹਰ ਹੀ ਚਾਨਣ ਕਰੂ, ਉਹ ਅੰਦਰ ਤਾਂ ਨਹੀਂ ਕਰ ਸਕਦਾ। ਰਾਮ ਚੰਦਰ ਸੂਰਜਵੰਤ ਸੀਗਾ, ਗੁਰੂ ਨਾਨਕ ਦੀ ਗੱਲ ਆਪਾਂ ਭੋਗਵਾ ਡੱਡੇ, ਸੂਰਜਵੰਤ ਸੀ ਜੇ ਨਾਨਕ, ਤਾਂ ਪਾਤਸ਼ਾਹ ਨੇ ਤਾਂ ਹੀ ਲਿਖੀ ਆ ਉਹ ਗੱਲ, ਰਾਮ ਚੰਦਰ ਸੂਰਜਵੰਤ ਸੀ, ਰਾਮ ਚੰਦਰ ਜੀ ਲੱਭ ਕੁਛ ਲਾ ਚੋ ਲਿਆ ਕੇ ਨੀ ਪੈਦੀ ਪੈਦਾ ਕੀਤੇ, ਸੂਰਜਵੰਤ ਸੀ ਸਿੱਧ ਕੀਤਾ, ਹੋਰ ਕੁਛ ਨਹੀਂ ਹੈਗਾ। ਇਹ ਗੱਲਾਂ ਡੂੰਘੀਆਂ ਨੇ ਥੋੜ੍ਹੀ ਜਿਹੀ, ਦਸ ਗ੍ਰੰਥ ਦਾ ਜ਼ਿਆਦਾ ਡੂੰਘਾ ਕੰਮ, ਇਹ ਪੂਰੀ ਸਮਝ ਆਈ ਬਿਨਾਂ ਦਸ ਕਿੱਥੇ ਸਮਝ ਆ ਜੂਗਾ, ਇਹਦਾ ਤਾਂ ਪਤਾ ਨਹੀਂ ਲੱਗਦਾ, ਇਹਨੇ ਤਾਂ ਮਤ ਮਾਰੀ ਪਈ ਹੈ, ਮਤਾਂ ਨੂੰ ਪਹਿਲਾਂ ਹੀ ਮਾਰੀ ਹੋਈ ਸੀ, ਇਹ ਤਾਂ ਮਤ ਪੈਦਾ ਕਰ ਰਹੀ ਹੈ ਸਮਾਂ, ਇਹ ਤਾਂ ਉਹਨੂੰ ਪੋਸ ਪਲਾਸ ਕੇ ਕਹਿ ਰਹੀ ਹੈ ਵੀ ਤੂੰ ਪੈਰਾਂ ਪੈਰ ਲਾ, ਕੋਈ ਨਹੀਂ ਪਹਿਲਾਂ ਮਤ ਮਾਰੀ ਹੋਈ ਹੈ, ਮਤ ਮਾਰਦੀ ਨਾ ਉਹਨਾਂ ਨੇ ਜਿਹੜੇ ਦੂਏ ਨੇ ਬੜੇ ਭਾਈਆਂ ਨੇ, ਉਹਨਾਂ ਦਾ ਕੰਮ ਹੀ ਮਤ ਮਾਰਨਾ, ਆਪਣੀ ਮਾਰੀ ਹੋਈ ਹੈ ਦੂਏ ਦੀ ਮਾਰ ਦੇਣੀ ਹੈ, ਇਹ ਸਾਲਾਂ ਦਾ ਇਹੀ ਕੰਮ। ਸੂਰਜਵੰਤ ਸੀ ਆ ਨਾਨਕ, ਉਹਨਾਂ ਨੇ ਗੁਰੂ ਸਾਬਤ ਕਰਤਾ ਵੀ ਨਾਨਕ ਗੁਰੂ ਆ, ਉਹ ਤਾਂ ਸੂਰਜ ਦੇ ਪੁਜਾਰੀ ਨੇ, ਧੁੱਪ ਦੇ ਅਸੀਂ ਵੀ ਹਾਂ, ਆਪਣੇ ਵਾਲੇ ਸਾਰੇ ਦੇ ਦਿੱਤੇ ਉਹਨਾਂ ਨੇ ਸਾਨੂੰ ਗੁਣ, ਇਹ ਗੁਣ ਨੇ ਇਹਨਾਂ ਦੇ, ਇਹ ਗਊ ਮਾਤਾ ਵਾਲਿਆਂ ਦੇ, ਉਹ ਗਊ ਮਾਤਾ ਨਾ, ਧਰਤੀ ਵੀ ਮਾਤਾ, ਗਊ ਵੀ ਮਾਤਾ, ਤੇ ਆਪਣੀ ਚੰਡੀ ਵੀ ਮਾਤਾ, ਤੇ ਇਹਨਾਂ ਤਾਂ ਮਾਤਾ ਬਣ ਗਈ, ਉਹਨਾਂ ਦੀ ਹੁਣ ਅਸਲੀ ਕਿਹੜੀ ਹੈ, ਫਿਰ ਇੱਕ ਆਦਮੀ ਦੀ ਇੱਕੋ ਮਾਂ ਹੋ ਸਕਦੀ ਹੈ, ਤਿੰਨ ਤਾਂ ਹੋ ਨਹੀਂ ਸਕਦੀ, ਤਿੰਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਤੇ ਉਹਨਾਂ ਦੇ ਤਿੰਨੇ ਮਾਂ ਬਣ ਲਈਆਂ ਉਹਨਾਂ ਨੇ, ਸਾਡੀ ਇੱਕੋ ਹੀ ਮਾਂ ਨੇ, ਸਾਡੀਆਂ ਤਿੰਨ ਹੀ ਹੁਣ, ਭਗਤਾਂ ਦੀਆਂ ਸਿੱਖਾਂ ਦੀਆਂ ਤਿੰਨ ਮਾਵਾਂ ਨਹੀਂ ਹੁੰਦੀਆਂ, ਜਿਹੜੇ ਗੁਰੂ ਕੇ ਨੇ ਨਾ, ਗੁਰੂ ਕੇ, ਨਾਨਕ ਆਪਣੇ ਆਪ ਨੂੰ ਗੁਰੂ ਕੇ ਕਹਿੰਦਾ ਸੀ, ਗੁਰੂ ਘਰ ਚ ਗੁਰੂ ਕੇ ਕਹਿੰਦੇ ਤੇ, ਗੁਰੂ ਕੇ ਦਾ ਕਹਿਣ ਕਰਕੇ ਹੀ ਗੁਰੂ ਘਰ ਕਹਿੰਦੇ ਇਹਨਾਂ ਨੂੰ, ਇਹ ਗੁਰੂ ਕੇ ਨੇ ਸਾਰੇ ਹੀ, ਘਰ ਗੁਰੂ ਦਾ ਜਾਂ ਗੁਰੂ ਕੋਈ ਨੇ ਸਾਰੇ, ਗੁਰੂ ਦੇ, ਗੁਰੂ ਕੇ ਦਾ ਮਤਲਬ ਗੁਰੂ ਦੇ, ਜਾਂ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਗੁਰੂ ਕੋਈ ਆ, ਹੋਰ ਕੌਣ, ਗੁਰੂ ਨਹੀਂ ਸੀ, ਗੁਰੂ ਕੇ ਸੀ, ਲਵ ਸਭ ਜਣ ਚ ਫਰਕ ਪਾ ਲਿਆ, ਉਹਨਾਂ ਨੂੰ ਮੈਂ ਗੁਰੂ ਬਣਾਤਾ, ਗੁਰੂ ਨਹੀਂ ਸੀ ਬਣਾਉਣਾ ਚਾਹੀਦਾ, ਗੁਰੂ ਕੇ ਨੇ, ਗੁਰੂ ਕੋਈ ਕਹਿੰਦੇ ਸੀ ਆਪਣੇ ਆਪ ਨੂੰ, ਇਹ ਤਾਂ ਸੱਚ ਵੀ ਗੁਰੂ ਕੇ ਆਉਂਦਾ, ਪੁਰਾਣੇ ਬੋਲੇ ਵੀ ਗੁਰੂ ਕੇ ਹੀ ਸੀ, ਹੁਣ ਵੀ ਸਿੱਧਾ ਆਪਣੇ ਆਪ ਨੂੰ ਗੁਰੂ ਕੇ ਕਹਿੰਦੇ ਨੇ, ਇਹ ਗੁਰੂ ਕੇ ਨੇ, ਗੁਰਮੁਖੀ ਬੋਲੇ ਵੀ ਗੁਰੂ ਕੇ ਬੋਲੇ ਨੇ, ਗੁਰੂ ਘਰ ਦੀ ਬੋਲੀ ਸੀ ਗੁਰਮੁਖੀ ਬੋਲੀ, ਇਹ ਗੁਰੂ ਘਰ ਦੀ ਬੋਲੀ ਉਹ ਬਦਲਤੀ ਸੀ ਸਾਰੀ। ਹੁਣ ਜੇ ਸੋ ਚੰਦਾ ਉਗਦਾ ਸੂਰਜ ਚੜ੍ਹੇ ਹਜ਼ਾਰ, ਇਹ ਤੇ ਚੱਲ ਹੁੰਦੇ ਆ ਗੁਰਬਿਨ ਕੋਲ, ਕਹਿੰਦੇ ਭਾਈ ਗਿਆਨ ਤੇ ਬਿਨਾਂ ਹਨੇਰਾ ਹੁੰਦਾ, ਜਿਵੇਂ ਮੇਰੇ ਅੰਦਰ ਹਨੇਰਾ ਸੀ, ਜਿੰਨਾ ਚਿਰ ਮੈਨੂੰ ਗਿਆਨ ਨਹੀਂ ਸੀ ਨਾਨਕ ਤੋਂ ਮਿਲਿਆ, ਸਮਝ ਆਈ ਗੁਰਮਤ ਦਾ ਗਿਆਨ ਦਿੱਤਾ ਨਾਨਕ ਨੇ, ਸੱਤਾ ਬਲਵੰਡ ਲਿਖਦਾ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਜੀ ਦੇ, ਆ ਗੁਰਮਤ ਰੂਪੀ ਗਿਆਨ ਖੜਗ ਦੇ ਤੀ, ਉਹਨੂੰ ਸਮਝਾ ਦਿੱਤੀ ਲੈਣ ਨੂੰ, ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਪੰਕਤੀ ਸਾਡੇ ਕੋਲ, ਉਹ ਮੰਨ ਵੀ ਰਹੇ ਨੇ, ਬਾਹਰ ਭਾਈ ਜਿੰਨਾ ਮਰਜ਼ੀ ਕੁਛ ਹੋਵੇ, ਸੂਰਜ ਵਰਗਾ ਵੀ ਤਪਸ਼ ਹੋਵੇ, ਕਿਸੇ ਆਦਮੀ ਦਾ ਪ੍ਰਤਾਪ ਹੋਵੇ, ਪਰ ਉਹ ਬਾਹਰ ਹੀ ਚਾਨਣ ਕਰੂਗਾ, ਅੰਦਰ ਨਹੀਂ ਕਰ ਸਕਦਾ। ਸਾਡੇ ਉਹ ਸਾਖੀ ਕਰ ਲਈ ਉਹਨਾਂ ਨੇ, ਜਦ ਗੁਰੂ ਨਾਨਕ ਪੈਦਾ ਹੋਇਆ ਅੰਦਰ ਚਾਨਣ ਹੋ ਗਿਆ, ਬਾਹਰੇ ਹੋਇਆ ਚਾਨਣ, ਕਿਸੇ ਦੇ ਅੰਦਰ ਤਾਂ ਹੋ ਨਹੀਂ ਸਕਦਾ, ਇਹਦਾ ਉਹ ਸਾਖੀ ਦਾ ਮੇਲ ਹੈ ਕੁਛ।